Vaheguru, 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 Vaheguru. Vaheguru, 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 Vaheguru,
Vaheguru, Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Guru Vaheguru, 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 Vaheguru Vaheguru, 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 जगत में झूठी देखी प्रीत, झूठी देखी प्रीत, जगत में झूठी देखी प्रीत, झूठी देखी प्रीत, जगत में झूठी देखी प्रीत, झूठी देखी प्रीत, अपने ही सुख ਖੁਸ਼ਿਓ ਸਭ ਲਾਗੇ ਆਪਣੇ ਹੀ ਸੁਖਿਓ ਸਭ ਲਾਗੇ
ਪਰ
सब के गीत जो गावे सब के गीत जगत में छूटी देखी पीत छूटी देखी पीत जगत में मन मूरख अजहू न समझत मन मूरख अजहू न समझत सिख दहारे उनी दहारे उनीत नानक पाव जल पार भर नानक पाव जल पार पर जो गावे सब के गीत जो गावे सब के गीत जगत में झूठी देखी अपने ही सुख स्यों सब लागे अपने ही सुख स्यों सब लागे जगत में झूठी देखी प्रीत शरीरां दे रिश्ते शरीरां दे नाल जुड़े हुए हुंदे हन। ਆਪਣੇ ਆਪਣੇ ਰਿਸ਼ਤਿਆਂ ਦੇ ਮੁਤਾਬਕ ਸਰੀਰਾਂ ਵਾਲੇ ਉਹਨਾਂ ਰਿਸ਼ਤਿਆਂ ਨੂੰ ਪੁਕਾਰਦੇ ਹਨ, ਉਹਨਾਂ ਰਿਸ਼ਤਿਆਂ ਦੇ ਮੁਤਾਬਕ ਉਹਨਾਂ ਦੀਆਂ ਪ੍ਰੀਤ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਕੋਈ ਕਹਿ ਦਿੰਦਾ ਹੈ ਮਾਂ ਤੇ ਪੁੱਤ ਦੀ ਪ੍ਰੀਤ, ਪਿਤਾ ਤੇ ਪੁੱਤ ਦੀ ਪ੍ਰੀਤ, ਕੋਈ ਭੈਣ ਭਰਾਵਾਂ ਦੀ, ਕੋਈ ਸੰਬੰਧੀਆਂ ਦੀ ਆਦਿਕ। ਜੈਸੇ ਜੈਸੇ ਕਿਸੇ ਨੇ ਰਿਸ਼ਤੇ ਜਾਣੇ ਤਿਵੇਂ ਤਿਵੇਂ ਹੀ ਪ੍ਰੀਤ ਦੀਆਂ ਗੱਲਾਂ ਕੀਤੀਆਂ। ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੀ ਪ੍ਰੀਤ ਨੂੰ ਝੂਠੀ ਪ੍ਰੀਤ ਕਹਿ ਰਹੇ ਹਨ। ਇਹ ਝੂਠੀ ਪ੍ਰੀਤ ਕਿਉਂ? ਕਹਿੰਦੇ ਅਸੀਂ ਵੇਖਿਆ ਇਹ ਤਾਂ ਸਾਰੇ ਦੇ ਸਾਰੇ ਆਪਣੇ ਹੀ ਸੁੱਖਾਂ ਨਾਲ ਲੱਗੇ ਹੋਏ ਹਨ, ਚਾਹੇ ਇਸਤਰੀ ਹੈ ਚਾਹੇ ਮੀਤ ਹਨ। ਰਿਸ਼ਤਾ ਕੋਈ ਵੀ ਕਿਸੇ ਨਾਲ ਕੈਸਾ ਹੈ, ਪਰ ਹਰ ਰਿਸ਼ਤੇ ਵਾਲਾ ਹੀ ਆਪਣੇ ਆਪਣੇ ਸੁੱਖਾਂ ਨਾਲ ਜੁੜਿਆ ਹੋਇਆ। ਪਿਤਰ ਬਾਣੀ ਵਿੱਚ ਅੰਮ੍ਰਿਤ ਬਚਨ ਹਨ। ਅਸੀਂ ਕਹਿ ਦਿੰਦੇ ਹਾਂ ਕਿ ਮਾਂ ਦੀ ਪੁੱਤਰ ਨਾਲ ਪ੍ਰੀਤ ਹੈ, ਪਰ ਉਹ ਕਹਿੰਦੇ ਕਿਵੇਂ? ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਬੜਾ ਹੋਏ ਧਨ ਖਾਟ ਦੇ ਕਰ ਭੋਗ ਬੇਲਾਸਾ। ਜਨਨੀ ਤਾਂ ਇਸ ਕਰਕੇ ਪੁੱਤਰ ਨੂੰ ਪਾਲਦੀ ਹੈ, ਵੱਡਾ ਹੋਏਗਾ ਧਨ ਕਮਾ ਕੇ ਦੇਗਾ, ਸੇਵਾ ਕਰੇਗਾ। ਇਹ ਵੀ ਆਪਣੇ ਆਪਣੇ ਸੁੱਖਾਂ ਨਾਲ ਜੁੜੀ ਹੋਈ ਹੈ, ਮੋਹ ਦੇ ਬੰਧਨ ਹਨ। ਕਹਿੰਦੇ ਅਸੀਂ ਹੋਰ ਵੇਖਿਆ ਕਾਮਣ ਲੋੜੇ ਸੋਇਨਾ ਰੂਪਾ, ਮਿੱਤਰ ਲੋੜੇਨ ਸੋਖਾ ਦਾਤਾ। ਆਪਣੇ ਆਪਣੇ ਸਵਾਰਥ ਨਾਲ ਜੁੜੇ ਹੋਏ, ਆਪਣੇ ਆਪਣੇ ਹਿੱਤਾਂ ਨਾਲ ਜੁੜੇ ਹੋਏ। ਕਿਸੇ ਨੂੰ ਹਿੱਤ ਹੈ ਕੱਪੜੇ ਦਾ, ਕਿਸੇ ਨੂੰ ਹਿੱਤ ਹੈ ਚਾਂਦੀ ਤੇ ਸੋਨੇ ਤੇ ਕੱਪੜੇ ਦਾ, ਕਿਸੇ ਨੂੰ ਹਿੱਤ ਹੈ ਪਦਾਰਥਾਂ ਦੇ ਭੋਗਾਂ ਦਾ। ਇਹਨਾਂ ਦੀ ਪ੍ਰੀਤ ਤਾਂ ਪਦਾਰਥਾਂ ਦੇ ਭੋਗਾਂ ਤੱਕ ਹੈ, ਕਿਸੇ ਦੀ ਪ੍ਰੀਤ ਆਪਣੀ ਨਿੱਜੀ ਲੋੜਾਂ ਤੱਕ ਹੈ। ਇਹ ਜਿਉਂਦੇ ਦੇ ਹੀ ਸਾਥੀ ਨਹੀਂ ਹਨ, ਮਰਨ ਤੋਂ ਬਾਅਦ ਤਾਂ ਇਹਨਾਂ ਨੇ ਕਿਹੜਾ ਸਾਥ ਦੇਣਾ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਅੰਤ ਕਾਲ ਸੰਗੀ ਨਹਿ ਕਉ, ਇਹ ਅਚਰਜ ਹੈ ਰੀਤ। ਇਹ ਮੇਰੋ ਮੇਰੋ ਕਹਿਣ ਵਾਲੇ ਇਹ ਤਾਂ ਆਪਣੀ ਮੈਂ ਤੇ ਮੇਰੀ ਨਾਲ ਜੁੜੇ ਹੋਏ ਹਨ। ਸੱਚ ਕਹਾਂ ਇਹਨਾਂ ਨੂੰ ਤਾਂ ਇੱਕ ਚਿੰਤਾ ਰਹਿੰਦੀ ਹੈ ਕਿ ਕਿੱਧਰ ਜਿਉਂਦੇ ਜੀ ਇਹਨਾਂ ਦੀ ਮੈਂ ਨਾ ਮਰ ਜਾਏ। ਪਰ ਮੈਂ ਤੇ ਮੇਰੀ ਵਾਲੇ ਜੋ ਹਮੇਸ਼ਾ ਹੀ ਜੀਵਨ ਮੈਂ ਤੇ ਮੇਰੀ ਕਰਕੇ ਬਿਤਾਉਂਦੇ ਹਨ, ਇਹ ਤਾਂ ਜਿਉਂਦੇ ਹੀ ਆਤਮਕ ਮੌਤ ਮਰੇ ਹੋਏ ਹਨ। ਜਿਹੜੇ ਜਿਉਂਦੇ ਹੀ ਆਤਮਕ ਮੌਤ ਮਰ ਗਏ ਉਹਨਾਂ ਨੇ ਕਿਸੇ ਦਾ ਕੀ ਸਾਥ ਦੇਣਾ? ਇਹ ਆਪਣੇ ਆਪਣੇ ਹਿੱਤਾਂ ਨਾਲ ਜੁੜਨ ਵਾਲੇ, ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਹਨ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉਂ ਲਾ ਕੇ। ਜਬ ਹੀ ਨਿਰਧਨ ਦੇਖਿਓ ਨਰ ਕੋ, ਸੰਗ ਛਾੜ ਸਭ ਪਾ ਕੇ। ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ ਇਹ ਤਾਂ ਮਾਇਆ ਕਰਕੇ ਜੁੜੇ ਹੋਏ ਹਨ ਧਨ ਕਰਕੇ ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ ਇਹ ਤਾਂ ਸੰਗ ਛੱਡ ਕੇ ਦੌੜ ਜਾਂਦੇ ਹਨ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੱਜ ਬਖਸ਼ਿਸ਼ ਕਰਦੇ ਹੋਏ ਬੋਲੇ, ਮਨ ਮੂਰਖ ਅਜੇ ਵੀ ਨਹੀਂ ਸਮਝਦਾ, ਇਸ ਨੂੰ ਸਿੱਖਿਆ ਦੇ ਕੇ ਥੱਕ ਗਏ। ਪਰ ਇਹ ਗੱਲ ਕਹਿੰਦੇ ਹਨ, ਭਾਰ ਉਤਾਰਾ ਨਿਸਤਾਰਾ ਤਾਂ ਉਹਨਾਂ ਦਾ ਹੀ ਹੋਏਗਾ ਜੋ ਗਾਵੈ ਪ੍ਰਭ ਕੇ ਗੀਤ। ਜੋ ਸੱਚੇ ਦੀ ਸੱਚੀ ਸਿਫਤ ਲਾ ਕਰਦੇ ਹਨ, ਜੋ ਸੱਚੇ ਪ੍ਰਭੂ ਦੀ ਸਿਫਤ ਲਾ ਦੇ ਗੀਤ ਗਾਉਂਦੇ ਹਨ, ਜੋ ਸੱਚੇ ਦੀ ਸੱਚੀ ਆਰਾਧਨਾ ਕਰਦੇ ਹਨ, ਇਸ ਪਾਵਜਲ ਤੋਂ ਪਾਰ ਉਤਾਰਾ ਤੇ ਨਿਸਤਾਰਾ ਉਹਨਾਂ ਦਾ ਹੀ ਹੁੰਦਾ ਹੈ, ਉਹੀ ਆਪਣਾ ਪਾਰ ਉਤਾਰਾ ਕਰ ਲੈਂਦੇ ਹਨ। ਇਹ ਸੱਚਾਈ ਹੈ, ਜੇ ਸੱਚਾਈ ਨੂੰ ਜਾਣ ਲਿਆ ਤਾਂ ਫਿਰ ਸਮਝ ਆਉਂਦੀ ਹੈ। ਇਹ ਸਿਫਤ ਸਲਾਹ ਦੇ ਗੀਤ ਗਾਉਣ ਵਾਲੇ, ਇਹ ਸੱਚੇ ਦੀ ਸਿਫਤ ਸਲਾਹ ਦੇ ਗੀਤ ਗਾਉਣ ਵਾਲੇ, ਇਹ ਸੱਚੇ ਦੀ ਆਰਾਧਨਾ ਕਰਨ ਵਾਲੇ, ਸੱਚੇ ਦੀ ਆਰਾਧਨਾ ਕਰ ਕਰਕੇ ਕਰ ਕਰਕੇ ਇਹ ਸੱਚ ਨੂੰ ਹੀ ਅੰਦਰ ਵਸਾ ਲੈਂਦੇ ਹਨ। ਮੈਂ ਬੇਨਤੀ ਕਰਾਂ, ਸੱਚ ਸਿਰਫ ਰਸਨਾ ਤੇ ਬੋਲਣ ਵਾਸਤੇ ਹੀ ਨਹੀਂ ਹੁੰਦਾ, ਸੱਚ ਸਿਰਫ ਮੰਦਰ ਜਾਂ ਗੁਰਦੁਆਰੇ ਹੀ ਬੋਲਣ ਵਾਸਤੇ ਨਹੀਂ ਹੁੰਦਾ। ਸੱਚ ਤਾਂ ਉਹ ਹੈ ਜੋ ਇਖਲਾਕ ਵਿੱਚ ਵੀ ਸੱਚ ਹੋਵੇ, ਜੀਵਨ ਵਿੱਚ ਵੀ ਸੱਚ ਦਾ ਪ੍ਰਕਾਸ਼ ਹੋ ਜਾਏ। ਜੇ ਮੈਂ ਇਹਨਾਂ ਸਚਿਆਰਾਂ ਦੀ ਗੱਲ ਕਰਾਂ ਜਿਨ੍ਹਾਂ ਨੇ ਸੱਚ ਦੀ ਆਰਾਧਨਾ ਕਰ ਕਰਕੇ ਸੱਚ ਨੂੰ ਵਸਾ ਲਿਆ, ਮੈਂ ਤਾਂ ਇਹ ਕਹਾਂਗਾ ਸੱਚ ਦੇ ਸਿਵਾ ਇਹਨਾਂ ਦੇ ਕੋਲ ਹੋਰ ਕੁਝ ਹੁੰਦਾ ਹੀ ਨਹੀਂ। ਇਹਨਾਂ ਕੋਲ ਸੱਚ ਹੀ ਸੱਚ ਹੈ, ਇਹਨਾਂ ਦੇ ਅੰਦਰ ਸੱਚ ਵਸਣ ਕਰਕੇ ਇਹਨਾਂ ਦਾ ਮਨ ਵੀ ਸੱਚਾ, ਮਨ ਸੱਚਾ ਹੋਣ ਕਰਕੇ ਇਹਨਾਂ ਦੇ ਮਨ ਦੇ ਸੰਬੰਧੀ ਗਿਆਨ ਇੰਦਰੇ ਉਹ ਵੀ ਸੱਚੇ ਤੇ ਸੁੱਚੇ ਹੁੰਦੇ ਹਨ, ਭਾਵ ਇਹਨਾਂ ਦੀ ਦੇਖਣੀ ਵੀ ਨਿਰਮਲ ਹੋ ਜਾਂਦੀ ਹੈ, ਇਹਨਾਂ ਦਾ ਬੋਲਣਾ ਵੀ ਮਿੱਠਾ, ਇਹਨਾਂ ਦਾ ਸੁਣਨਾ ਵੀ ਸੱਚ ਦਾ, ਇਹਨਾਂ ਦਾ ਸੁੰਘਣਾ ਵੀ ਸੱਚ ਦਾ, ਇਹਨਾਂ ਦਾ ਚੱਖਣਾ ਵੀ ਸੱਚ ਦਾ। ਇੱਕ ਬੇਨਤੀ ਕਰਾਂਗਾ, ਸੁਗੰਧੀ ਵਿੱਚ ਸੁਗੰਧੀ ਤਾਂ ਸਮਾ ਸਕਦੀ ਹੈ, ਦੁਰਗੰਧ ਨਹੀਂ, ਦੁਰਗੰਧ ਬਿਨ ਸਜਾਏਗੀ ਸਮਾਏਗੀ ਨਹੀਂ। ਰੋਸ਼ਨੀ ਵਿੱਚ ਰੋਸ਼ਨੀ ਤਾਂ ਸਮਾ ਸਕਦੀ ਹੈ ਪਰ ਅੰਧੇਰਾ ਨਹੀਂ, ਅੰਧੇਰਾ ਬਿਨ ਸਜਾਏਗਾ ਪਰ ਰੋਸ਼ਨੀ ਵਿੱਚ ਸਮਾਏਗਾ ਨਹੀਂ। ਸੱਚ ਵਿੱਚ ਸੱਚ ਤਾਂ ਸਮਾ ਸਕਦਾ ਪਰ ਕੂੜ ਨਹੀਂ, ਕੂੜ ਬਿਨ ਸਜਾਏਗਾ ਸਮਾਏਗਾ ਨਹੀਂ। ਸਚਿਆਰ ਵਿੱਚ ਸੱਚ ਦਾ ਨਿਵਾਸ ਤਾਂ ਹੋ ਸਕਦਾ ਪਰ ਸੱਚ ਦੇ ਸਾਹਮਣੇ ਕੂੜ ਟਿਕਦਾ ਨਹੀਂ। ਇਹ ਸਚਿਆਰ ਜਿਸ ਦੇ ਅੰਦਰ ਸੱਚ ਵਸ ਜਾਏ ਉਸ ਦੀ ਚਾਲ ਵੀ ਸੱਚ ਤੇ ਚੱਲਣ ਵਾਲੀ, ਉਸ ਦਾ ਕਰਮ ਵੀ ਸੱਚੇ ਜੀਵਨ ਵਾਲਾ, ਕਿਉਂਕਿ ਉਹ ਜਾਣ ਲੈਂਦਾ ਸੱਚ ਹੀ ਪ੍ਰੇਮ ਹੈ, ਸੱਚ ਹੀ ਨਿਰਭਉ ਹੈ, ਸੱਚ ਹੀ ਨਿਰਵੈਰ ਹੈ, ਸੱਚ ਹੁੰਦਾ ਹੀ ਇੱਕ ਵਚਨ ਹੈ ਆਖੋ ਵਾਹਿਗੁਰੂ, ਸੱਚ ਬਹੁ ਵਚਨ ਨਹੀਂ ਹੁੰਦਾ। ਇਹ ਇੱਕੋ ਵਚਨ ਹੈ, ਸੱਚ ਦੇ ਬਰਾਬਰ ਹੋਰ ਕੋਈ ਸੱਚ ਹੁੰਦਾ ਹੀ ਨਹੀਂ, ਇਸ ਕਰਕੇ ਨਿਰਵੈਰ ਹੈ। ਸੱਚ ਤੋਂ ਵੱਡਾ ਹੋਰ ਕੋਈ ਸੱਚ ਹੁੰਦਾ ਹੀ ਨਹੀਂ, ਇਸ ਕਰਕੇ ਨਿਰਭਉ ਹੈ। ਸੱਚ ਆਪੇ ਆਪ ਸੱਚ ਹੈ, ਇਸੇ ਸੱਚ ਨੂੰ ਕਿਹਾ ਸੀ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸ਼ੀ ਪੀ ਸੱਚ। ਇਸ ਕਰਕੇ ਸੱਚ ਦੀ ਆਰਾਧਨਾ ਕਰਨ ਵਾਲਾ, ਆਰਾਧਨਾ ਕਰ ਕਰਕੇ ਸੱਚ ਨੂੰ ਅੰਦਰ ਟਿਕਾਉਣ ਵਾਲਾ, ਉਸਦੇ ਇਖਲਾਕ ਵਿੱਚ ਸੱਚ ਹੋਏਗਾ। ਸਿਰਫ ਰਸਨਾ ਤੇ ਹੀ ਨਹੀਂ, ਪਰ ਇੱਕ ਵਿਚਾਰ ਕਰਨ ਵਾਲੀ ਗੱਲ ਹੈ। ਇਹ ਸਚਿਆਰ ਨੇ ਜਿਸ ਨੇ ਸੱਚ ਦੀ ਆਰਾਧਨਾ ਕਰ ਕਰਕੇ ਸੱਚ ਨੂੰ ਅੰਦਰ ਟਿਕਾਇਆ, ਇਸ ਨੇ ਮਾਰਗ ਕਿੱਥੋਂ ਪ੍ਰਾਪਤ ਕੀਤਾ? ਇਹ ਸਵਾਲ ਹੈ। ਤਾਂ ਕਹਿ ਦਿੱਤਾ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੈ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਇਸ ਨੇ ਗੁਰੂ ਦੀ ਵਾਟ ਤੇ ਚੱਲ ਕੇ, ਗੁਰੂ ਤੋਂ ਵਾਟ ਪੁੱਛ ਕੇ, ਗੁਰੂ ਦੇ ਮਾਰਗ ਤੇ ਚੱਲ ਕੇ, ਗੁਰੂ ਤੋਂ ਮਾਰਗ ਪ੍ਰਾਪਤ ਕਰਕੇ, ਜਿਵੇਂ ਬਾਬਾ ਫਰੀਦ ਜੀ ਦੇ ਅੰਮ੍ਰਿਤ ਬਚਨ ਹਨ, ਕਹਿੰਦੇ ਹਨ, ਜੇ ਗੁਰਦੱਸੈ ਵਾਟ ਮੁਰੀਦਾਂ ਜੋਲੀ ਹੈ। ਮਰੀਦ ਕੌਣ ਹੈ? ਜੋ ਗੁਰੂ ਦੀ ਵਾਟ ਤੇ ਚੱਲਦਾ, ਗੁਰੂ ਦੇ ਦਿੱਤੇ ਹੋਏ ਮਾਰਗ ਤੇ ਚੱਲਦਾ। ਭਾਈ ਗੁਰਦਾਸ ਜੀ ਨੇ ਜਦੋਂ ਮਰੀਦ ਦੀ ਗੱਲ ਕੀਤੀ, ਇੱਕ ਗੱਲ ਕਹੀ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਭੋਖ ਹੋਵਣਾ। ਕਹਿੰਦੇ ਮੁਰਦਾ ਹੋਏ ਮਰੀਦ, ਮਰੀਦ ਗੱਲੀ ਬਾਤੀ ਨਹੀਂ ਹੋ ਸਕਦਾ, ਆਪਣੇ ਮੁਰਸ਼ਦ ਦਾ ਮਰੀਦ ਗੱਲੀ ਬਾਤੀ ਨਹੀਂ। ਆਪਣੇ ਮੁਰਸ਼ਦ ਲਈ ਉਹ ਆਪਾ ਵਾਰਦਾ, ਆਪਣੇ ਮੁਰਸ਼ਦ ਲਈ ਆਪਣੀ ਸੋਚ ਨੂੰ ਤਿਆਗਦਾ, ਮੁਰਸ਼ਦ ਦੀ ਸੋਚ ਅਪਣਾਉਂਦਾ, ਆਪਣੇ ਮੁਰਸ਼ਦ ਦੇ ਲਈ ਆਪਣੀ ਮਤ ਨੂੰ ਤਿਆਗਦਾ, ਆਪਣੇ ਮੁਰਸ਼ਦ ਦੀ ਮਤ ਅਪਣਾਉਂਦਾ, ਆਪਣਾ ਮਾਰਗ ਤਿਆਗਦਾ ਆਪਣੀ ਅਕਲ ਦੀਆਂ ਜੁਗਤਾਂ ਵਾਲਾ, ਗੁਰੂ ਦੀ ਸਿੱਖਿਆ ਲੈ ਕੇ ਉਸ ਮਾਰਗ ਤੇ ਚੱਲਦਾ। ਐਸਾ ਮੁਰੀਦ ਜੋ ਹੈ, ਉਸਦੇ ਕਦੇ ਦੀਦਾਰ ਕਰੀਏ ਉਸਦੇ ਜੀਵਨ ਚ, ਉਸਦੇ ਵਿੱਚ ਸਬਰ ਵੀ ਹੈ, ਸਿਦਕ ਵੀ ਹੈ, ਤੇ ਉਸਦੇ ਅੰਦਰ ਹੀ ਉਹ ਸ਼ਹੀਦੀ ਦਾ ਫਲਸਫਾ ਹੈ। ਆਖੋ ਵਾਹਿਗੁਰੂ, ਕਿਉਂਕਿ ਉਸਦੇ ਅੰਦਰ ਤਿਆਗ ਦੀ ਬਿਰਤੀ ਹੈ। ਸੰਸਾਰ ਦੇ ਵਿੱਚ ਅਨੇਕਾਂ ਬਿਰਤੀਆਂ ਹਨ, ਪਰ ਦੇਣ ਦੀ ਬਿਰਤੀ ਵਾਲੇ ਕੋਈ ਵਿਰਲੇ ਵਿਰਲੇ ਹੁੰਦੇ ਹਨ, ਲੈਣ ਦੀ ਬਿਰਤੀ ਵਾਲੇ ਅਨੇਕਾਂ ਹਨ, ਪਰ ਦੇਣ ਦੀ ਬਿਰਤੀ ਵਾਲੇ ਵਿਰਲੇ ਵਿਰਲੇ। ਦੇਣ ਦੀ ਬਿਰਤੀ ਵਾਲੇ ਸੰਸਾਰ ਨੂੰ ਸੁਖ ਦਿੰਦੇ ਹਨ, ਸੰਤੋਖ ਦਿੰਦੇ ਹਨ, ਸਬਰ ਦਿੰਦੇ ਹਨ, ਸਹਿਨਸ਼ੀਲਤਾ ਦਿੰਦੇ ਹਨ, ਆਪਣਾ ਸਰਬੰਸ ਦਿੰਦੇ ਹਨ, ਆਪਣਾ ਪੁੱਤਰ ਵਾਰ ਦਿੰਦੇ ਹਨ, ਆਪਣਾ ਪਿਤਾ ਵਾਰ ਦਿੰਦੇ ਹਨ, ਆਪਣੀ ਸੁਪਤਨੀ ਵਾਰ ਦਿੰਦੇ ਹਨ, ਪਿਆਰੇ ਪਿਆਰੇ ਗੁਰਸਿੱਖ ਵਾਰ ਦਿੰਦੇ ਹਨ। ਜੇ ਨਹੀਂ ਵਾਰਦੇ ਤੇ ਸਿਦਕ ਨਹੀਂ ਵਾਰਦੇ। ਸਿਦਕੀਆਂ ਨੇ ਆਪਣੇ ਆਪ ਨੂੰ ਤਾਂ ਕੁਰਬਾਨ ਕੀਤਾ, ਪਰ ਸਿਦਕ ਨਹੀਂ ਵਾਰਿਆ। ਐਸੇ ਸਚਿਆਰ ਜਿਨ੍ਹਾਂ ਨੇ ਗੁਰੂ ਦੀ ਦਿੱਤੀ ਹੋਈ ਵਾਟ ਤੇ ਚੱਲ ਕੇ ਆਪਣੇ ਜੀਵਨ ਦੀ ਜੁਗਤ ਬਣਾਈ। ਹੁਣ ਗੁਰੂ ਦੀ ਵਾਟ ਕੀ ਹੈ? ਬਾਬਾ ਫਰੀਦ ਬੋਲੇ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ। ਮੈਂ ਬੇਨਤੀ ਕਰਾਂ, ਬਾਬਾ ਫਰੀਦ ਜੀ ਕਹਿੰਦੇ ਸੱਚ ਤਾਂ ਬੋਲਣਾ ਹੀ ਬੋਲਣਾ, ਪਰ ਧਰਮ ਦੇ ਕੰਢੇ। ਧਰਮ ਦੇ ਕੰਢੇ ਦਾ ਭਾਵ ਕੀ ਹੈ? ਸੱਚ ਸਿਰਫ ਰਸਨਾ ਨਾਲ ਬੋਲਣਾ ਹੀ ਨਹੀਂ, ਸੱਚ ਨੂੰ ਕਮਾਉਣਾ ਵੀ ਹੈ। ਝੂਠ ਨਾ ਬੋਲਣ ਦੀ ਦ੍ਰਿੜਤਾ ਵੀ ਕਮਾਉਣੀ ਹੈ। ਇਹ ਨਹੀਂ ਕਿ ਮੈਂ ਜੀਵ ਨਾਲ ਝੂਠ ਨਹੀਂ ਬੋਲਦਾ, ਲੇਕਿਨ ਝੂਠ ਨਾ ਬੋਲਣ ਦੀ ਦ੍ਰਿੜਤਾ ਵੀ ਹੈ। ਰਸਨਾ ਨਾਲ ਸੱਚ ਬੋਲਣਾ, ਪਰ ਸੱਚ ਨੂੰ ਕਮਾਉਣ ਦੀ ਦ੍ਰਿੜਤਾ ਵੀ ਹੈ। ਪਰ ਸਵਾਲ ਇਹ ਹੈ, ਜੇ ਮੈਂ ਰਸਨਾ ਨਾਲ ਸੱਚ ਬੋਲਾਂਗਾ ਨਹੀਂ, ਤੇ ਅੰਦਰ ਸੱਚ ਵਸੇਗਾ ਵੀ ਕਿਵੇਂ? ਆਖੋ ਵਾਹਿਗੁਰੂ, ਬੋਲਣਾ ਤਾਂ ਰਸਨਾ ਨਾਲ ਪਏਗਾ। ਜੇ ਮੇਰੀ ਜ਼ਬਾਨ ਤੇ ਸੱਚ ਨਹੀਂ, ਅੰਦਰ ਸੱਚ ਕਿਵੇਂ ਵਸੇਗਾ? ਬੇਨਤੀ ਕਰਾਂ, ਜੇ ਮੈਂ ਗ੍ਰਾਹੀ ਮੂੰਹ ਵਿੱਚ ਨਹੀਂ ਚਿੱਤਦਾ, ਵਾਰੰਗਵਾਰ ਨਹੀਂ ਚਿੱਤਦਾ, ਭੋਜਨ ਨੂੰ ਵਾਰ ਵਾਰ ਨਹੀਂ ਚਿੱਤਦਾ, ਅੰਦਰ ਕੈਸੇ ਖੂਨ ਬਣੇਗਾ? ਜੇ ਖੂਨ ਨਹੀਂ ਬਣੇਗਾ ਤੇ ਚਿਹਰੇ ਤੇ ਲਾਲੀਆਂ ਕਿਵੇਂ ਪ੍ਰਗਟ ਹੋਣਗੀਆਂ? ਭੋਜਨ ਨੂੰ ਮੂੰਹ ਵਿੱਚ ਪਾਉਣਾ ਹੀ ਪਏਗਾ, ਮੂੰਹ ਵਿੱਚ ਪਾ ਕੇ ਬਾਹਰੰਗ ਬਾਹਰ ਉਸ ਨੂੰ ਚਿਥਣਾ ਪਏਗਾ, ਫਿਰ ਹੀ ਹਜ਼ਮ ਹੋਏਗਾ। ਅਸੀਂ ਇਹ ਵੀ ਵੇਖਿਆ ਧਰਤੀ ਤੇ ਬੀਜ ਬੋਇਆ ਜਾਂਦਾ, ਪਰ ਜੇ ਕੋਈ ਕਵੇ ਮੈਂ ਧਰਤੀ ਦੇ ਉੱਪਰ ਹੀ ਬੀਜ ਨੂੰ ਸੁੱਟ ਦਿਆਂ ਤੇ ਪੁੰਗਰ ਪਏਗਾ ਨਹੀਂ। ਜਿੰਨੀ ਦੇਰ ਤੱਕ ਧਰਤੀ ਦੇ ਕੁੱਖ ਵਿੱਚ ਨਾ ਚਲਾ ਜਾਏ ਆਖੋ ਵਾਹਿਗੁਰੂ, ਧਰਤੀ ਵਿੱਚ ਕੁੱਖ ਵਿੱਚ ਗਿਆ ਹੋਇਆ ਬੀਜ ਸਮਾਂ ਪਾ ਕੇ ਪੁੰਗਰੇਗਾ, ਪੁੰਗਰ ਕੇ ਪ੍ਰਫੁੱਲਤ ਹੋਏਗਾ, ਕਿਸੇ ਦਿਨ ਫੁੱਲਾਂ ਰਾਹੀਂ ਖਿੜੇਗਾ। ਹੋ ਸਕਦਾ ਉਹ ਫੁੱਲਾਂ ਨੇ ਫਲ ਬਣਨਾ, ਫਲ ਪੱਕਣਗੇ, ਮੁੜ ਕੇ ਉਹ ਬੀਜ ਫਲ ਵਿੱਚ ਮੁੜ ਕੇ ਪ੍ਰਗਟ ਹੋ ਜਾਏਗਾ। ਜੇ ਅਗਰ ਧਰਤੀ ਦੇ ਉੱਪਰ ਸੁੱਟਿਆ ਹੋਇਆ ਬੀਜ ਪੁੰਗਰਦਾ ਨਹੀਂ ਜਿੰਨੀ ਦੇਰ ਤੱਕ ਧਰਤੀ ਦੀ ਕੁੱਖ ਵਿੱਚ ਨਾ ਚਲਾ ਜਾਏ, ਪਰ ਬੀਜ ਨੂੰ ਕੁੱਖ ਵਿੱਚ ਭੇਜਣ ਲਈ ਭੇਜਣਾ ਤਾਂ ਧਰਤੀ ਦੇ ਉੱਪਰੋਂ ਹੀ ਹੋਏਗਾ। ਇਸੇ ਤਰ੍ਹਾਂ ਜੇ ਅਗਰ ਗ੍ਰਹਿ ਪਾਉਣ ਤੋਂ ਬਾਅਦ ਅੰਦਰ ਜਾਂਦੀ ਹੈ ਤੇ ਖੂਨ ਬਣਦਾ, ਜ਼ਬਾਨ ਤੇ ਸੱਚ ਹੋਏਗਾ, ਸੱਚੋ ਸੱਚ ਹੋਏਗਾ, ਸੱਚੋ ਸੱਚ ਦ੍ਰਿੜ ਹੋਏਗਾ, ਬਾਰੰਗ ਬਾਹਰ ਜ਼ਬਾਨ ਸੱਚ ਬੋਲੇਗੀ, ਸੱਚ ਬੋਲਦੀ ਰਹੇਗੀ, ਉਹ ਅੰਦਰ ਸੱਚ ਵਸ ਜਾਏਗਾ। ਜਦੋਂ ਅੰਦਰ ਸੱਚ ਵਸ ਜਾਏਗਾ ਤੇ ਉਹ ਸਾਡੇ ਜੀਵਨ ਦੀ ਪਿੱਤਰਤਾ ਦੇ ਵਿੱਚ ਪ੍ਰਗਟ ਹੋ ਜਾਏਗਾ, ਉਹ ਸਤਿਆਰ ਦੇ ਆਦਰਸ਼ ਵਿੱਚ ਪ੍ਰਗਟ ਹੋ ਜਾਏਗਾ, ਉਸਦੇ ਇਖਲਾਕ ਵਿੱਚ ਪ੍ਰਗਟ ਹੋ ਜਾਏਗਾ, ਉਸਦੇ ਸੁਭਾਅ ਵਿੱਚ ਪ੍ਰਗਟ ਹੋ ਜਾਏਗਾ, ਉਸਦੇ ਵਰਤਾਓ ਵਿੱਚ ਪ੍ਰਗਟ ਹੋ ਜਾਏਗਾ। ਇਸ ਕਰਕੇ ਸਮਝਾਇਆ। ਹੁਣ ਕਹਿਣ ਵਾਲੇ ਕਈ ਸਵਾਲ ਕਰਦੇ ਹਨ, ਤੁਸੀਂ ਸਚਿਆਰ ਦੀ ਗੱਲ ਤਾਂ ਸਾਨੂੰ ਸੁਣਾ ਦਿੱਤੀ, ਪਰ ਅਸੀਂ ਸੰਸਾਰ ਵਿੱਚ ਵੇਖਿਆ ਸੰਸਾਰ ਦੇ ਲੋਕੀ ਸੱਚ ਤਾਂ ਇਸ ਕਰਕੇ ਬੋਲਦੇ ਹਨ ਕਿ ਕਿਸੇ ਦਾ ਨੁਕਸਾਨ ਹੋਵੇ, ਕੂੜ ਇਸ ਕਰਕੇ ਬੋਲਦੇ ਹਨ ਕਿ ਆਪਣਾ ਭਲਾ ਹੋ ਜਾਏ। ਸੰਸਾਰ ਵਿੱਚ ਵੇਖਿਆ ਸੰਸਾਰ ਦੇ ਲੋਕੀ ਕਹਿੰਦੇ, ਸਵਾਲ ਕਰਨ ਵਾਲੇ ਕਹਿੰਦੇ ਹਨ ਲੋਕੀ ਸੱਚ ਤਾਂ ਬੋਲਦੇ ਇਸ ਕਰਕੇ ਹਨ ਕਿਸੇ ਦਾ ਨੁਕਸਾਨ ਹੋਵੇ, ਕੂੜ ਇਸ ਕਰਕੇ ਬੋਲਦੇ ਹਨ ਕਿ ਆਪਣਾ ਭਲਾ ਹੋ ਜਾਏ, ਫਿਰ ਪਹਿਚਾਨ ਕਿਵੇਂ ਹੋਵੇ? ਮੈਂ ਇੱਕ ਬੇਨਤੀ ਕਰਾਂਗਾ, ਦੇਖਣਾ ਬਾਹਰਲੇ ਚਿੰਨ੍ਹ ਵੇਖੀਦੇ ਹਨ, ਪਰ ਜਿਤਨੀ ਦੇਰ ਤੱਕ ਉਸ ਚਿੰਨ੍ਹ ਦੇ ਮੁਤਾਬਕ ਅੰਦਰੋਂ ਪ੍ਰਗਟ ਨਾ ਹੋ ਜਾਣ ਸਾਨੂੰ ਤਸੱਲੀ ਨਹੀਂ ਹੁੰਦੀ। ਮਿਸਾਲ ਦੇ ਤੌਰ ਤੇ ਅਸੀਂ ਕ੍ਰਾਸ ਦਾ ਨਿਸ਼ਾਨ ਵੇਖਦੇ ਹਾਂ, ਪਰ ਅੰਦਰ ਕੋਈ ਬਾਈਬਲ ਪੜ੍ਹ ਰਿਹਾ ਹੋਵੇ ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਇਹ ਚਰਚ ਹੈ। ਬਾਹਰੋਂ ਕੋਈ ਸਾਨੂੰ ਮੰਦਰ ਦਾ ਨਿਸ਼ਾਨ ਨਜ਼ਰ ਆ ਜਾਏ, ਪਰ ਅੰਦਰ ਉਸ ਮੰਦਰ ਦੇ ਮੁਤਾਬਕ ਚਿੰਨ ਪ੍ਰਗਟ ਹੋ ਜਾਏ ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਮੰਦਰ ਹੈ। ਬਾਹਰੋਂ ਨਿਸ਼ਾਨ ਸਭ ਲੱਗਿਆ ਹੋਵੇ, ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਗੁਰਦੁਆਰਾ ਹੈ। ਜਦੋਂ ਬਾਹਰਲੇ ਚਿੰਨ੍ਹ ਵੇਖੀਦੇ ਹਨ ਉਹਨਾਂ ਚਿੰਨ੍ਹਾਂ ਦੇ ਮੁਤਾਬਕ, ਉਹਨਾਂ ਨਿਸ਼ਾਨਾਂ ਦੇ ਮੁਤਾਬਕ, ਜੇ ਅੰਦਰ ਵੀ ਉਸ ਮੁਤਾਬਕ ਹੀ ਚਿੰਨ੍ਹ ਤੇ ਨਿਸ਼ਾਨ ਪ੍ਰਗਟ ਹੋ ਜਾਂਦੇ ਹਨ, ਸਾਨੂੰ ਤਸੱਲੀਆਂ ਹੋ ਜਾਂਦੀਆਂ ਹਨ, ਇਹ ਅੰਦਰੋਂ ਬਾਹਰੋਂ ਇੱਕੋ ਜਿਹਾ। ਆਖੋ ਵਾਹਿਗੁਰੂ, ਅੰਦਰੋਂ ਬਾਹਰੋਂ ਇੱਕੋ ਜਿਹਾ। ਪਰ ਵੇਖਣ ਵਾਲੀ ਗੱਲ ਕੀ ਹੈ, ਜੇ ਮੈਂ ਇਸ ਬੰਦੇ ਨੂੰ ਪੁੱਛਾਂ ਜਾਂ ਇਸ ਮਨੁੱਖ ਨੂੰ ਪੁੱਛਾਂ ਤਾਂ ਇਹ ਤਾਂ ਆਪਣਾ ਬਾਹਰੋਂ ਚਿਹਰਾ ਵੀ ਆਪਣੇ ਆਪ ਨਹੀਂ ਦੇਖ ਸਕਦਾ, ਇਸ ਨੂੰ ਸ਼ੀਸ਼ੇ ਦੀ ਲੋੜ ਪੈਂਦੀ ਹੈ, ਇਹ ਆਪਣਾ ਅੰਦਰਲਾ ਸਰੂਪ ਕਿਵੇਂ ਵੇਖੇ? ਆਖੋ ਵਾਹਿਗੁਰੂ, ਮੈਂ ਸੱਚ ਕਹਾਂ ਸਾਡੀਆਂ ਅੱਖਾਂ ਜਿਹੜੀਆਂ ਹਨ ਆਪਣੀਆਂ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ, ਸ਼ੀਸ਼ੇ ਦੀ ਲੋੜ ਪੈਂਦੀ। ਅੱਖਾਂ ਵਿੱਚ ਪਿਆ ਹੋਇਆ ਸੁਰਮਾ ਅੱਖਾਂ ਦੇ ਕਿੰਨਾ ਨਜ਼ਦੀਕ ਹੈ, ਇਸ ਤੋਂ ਨਜ਼ਦੀਕ ਹੋਰ ਕੋਈ ਨਹੀਂ। ਲੇਕਿਨ ਖੁਦ ਅੱਖਾਂ ਵਿੱਚ ਪਏ ਹੋਏ ਸੁਰਮੇ ਨੂੰ ਨਹੀਂ ਵੇਖ ਸਕਦੀਆਂ। ਦਾਸ ਕਈ ਵਾਰੀ ਇਹ ਵੀ ਕਹਿੰਦਾ ਕਿ ਮੈਂ ਆਪਣੇ ਮਨ ਨੂੰ ਸਮਝਾਉਣਾ ਚਾਹੁੰਦਾ, ਪਰ ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ, ਕਿਉਂਕਿ ਦੋਨਾਂ ਦਾ ਸੁਭਾਅ ਇੱਕੋ ਜਿਹਾ। ਸਮਝਾਵਾਂ ਕਿਸ ਨੂੰ? ਮੈਂ ਹੁਣ ਆਪਣੇ ਮਨ ਨੂੰ ਸਮਝਾਉਣ ਲਈ ਆਪਣੇ ਮਨ ਦੁਆਰਾ ਸਮਝਾਵਾਂ ਨਹੀਂ ਸਮਝਾ ਸਕਾਂਗਾ, ਕਿਉਂਕਿ ਸਮਝਣ ਵਾਲਾ ਮਨ ਵੀ ਉਸੇ ਸਵਾਦ ਹੈ, ਸਮਝਾਉਣ ਵਾਲਾ ਮਨ ਵੀ ਉਸੇ ਸਵਾਦ ਹੈ। ਇਸ ਕਰਕੇ ਮੈਨੂੰ ਉਹ ਮਨ ਚਾਹੀਦਾ ਜਿਹੜਾ ਮਨ ਮੇਰੇ ਸੁਭਾਅ ਦੇ, ਮੇਰੇ ਵਰਤਾਓ ਦੇ, ਮਨ ਦੇ ਅਨੁਕੂਲ ਨਾ ਹੋਵੇ, ਸੱਚਾ ਸੁੱਚਾ ਮਨ ਹੋਵੇ, ਜਿਹੜਾ ਮੈਨੂੰ ਸੱਚਾ ਰਾਹ ਦਿਖਾ ਦੇਵੇ, ਉਹੀ ਮੇਰੇ ਮਨ ਨੂੰ ਤਬਦੀਲ ਕਰ ਸਕਦਾ। ਜਦੋਂ ਐਸੀਆਂ ਵਿਚਾਰਾਂ ਸਾਹਮਣੇ ਆਉਂਦੀਆਂ ਨੇ, ਇਹ ਮਨੁੱਖ ਆਪਣੇ ਚਿਹਰੇ ਨੂੰ, ਬਾਹਰਲੇ ਚਿੰਨ੍ਹ ਨੂੰ ਆਪਣੇ ਆਪ ਨਹੀਂ ਵੇਖ ਸਕਦਾ, ਸ਼ੀਸ਼ੇ ਦੀ ਲੋੜ ਹੈ। ਤੇ ਸ਼ੀਸ਼ਾ ਤਾਂ ਝੂਠ ਬੋਲਦਾ ਹੀ ਨਹੀਂ, ਆਖੋ ਵਾਹਿਗੁਰੂ, ਸ਼ੀਸ਼ੇ ਨੇ ਝੂਠ ਬੋਲਣਾ ਵੀ ਨਹੀਂ, ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਜੋ ਸ਼ੀਸ਼ੇ ਦੇ ਸਾਹਮਣੇ ਆਉਣਾ ਉਸਨੇ ਪ੍ਰਗਟ ਕਰ ਦੇਣਾ, ਜੋ ਦਾਗ ਸਾਹਮਣੇ ਆਉਣੇ ਨੇ ਸ਼ੀਸ਼ੇ ਨੇ ਪ੍ਰਗਟ ਕਰ ਦੇਣੇ, ਜੋ ਸ਼ੀਸ਼ੇ ਨੇ ਵੇਖਣਾ, ਜੋ ਉਸਦਾ ਅਕਸ ਪੈਣਾ ਸ਼ੀਸ਼ੇ ਨੇ ਪ੍ਰਗਟ ਕਰ ਦੇਣਾ। ਜੇ ਸ਼ੀਸ਼ਾ ਝੂਠ ਨਹੀਂ ਬੋਲਦਾ, ਬਾਹਰਲੇ ਚਿੰਨ੍ਹਾਂ ਨੂੰ ਪ੍ਰਗਟ ਕਰ ਦਿੰਦਾ, ਅੰਦਰਲੇ ਚਿੰਨ੍ਹਾਂ ਨੂੰ ਪ੍ਰਗਟ ਕਰਨ ਲਈ ਸ਼ੀਸ਼ਾ ਹੈ ਗੁਰੂ, ਗੁਰੂ ਰੂਪ ਸ਼ੀਸ਼ਾ, ਆਖੋ ਵਾਹਿਗੁਰੂ। ਅੰਦਰਲਾ ਸ਼ੀਸ਼ਾ ਹੈ ਗੁਰੂ, ਗੁਰੂ ਰੂਪ ਸ਼ੀਸ਼ਾ। ਗੁਰੂ ਰੂਪ ਸ਼ੀਸ਼ਾ ਵੀ ਝੂਠ ਨਹੀਂ ਬੋਲਦਾ, ਉਸਨੇ ਮਨੁੱਖਤਾ ਵਿੱਚ ਆਈਆਂ ਹੋਈਆਂ ਕਮੀਆਂ ਦੱਸ ਦੇਣੀਆਂ ਨੇ, ਉਸਨੇ ਸਾਡੇ ਔਗਣ ਦੱਸ ਦੇਣੇ ਨੇ, ਉਸਨੇ ਸਾਡੇ ਜੀਵਨ ਵਿੱਚ ਮੰਦੀਆਂ ਵਾਸਤਾਵਾਂ ਨੂੰ ਪ੍ਰਗਟ ਕਰ ਦੇਣਾ। ਗੁਰੂ ਰੂਪ ਸ਼ੀਸ਼ੇ ਨੇ ਇਹ ਦੱਸ ਦੇਣਾ ਕਿ ਮੰਦੇ ਕਰਮ ਤੂੰ ਕੀ ਕੀਤੇ ਨੇ ਤੇ ਕੀ ਕਰ ਰਹੇ, ਆਖੋ ਵਾਹਿਗੁਰੂ। ਗੁਰੂ ਰੂਪ ਸ਼ੀਸ਼ੇ ਨੇ ਪ੍ਰਗਟ ਕਰ ਦੇਣਾ ਕਿ ਅੱਜ ਇਨਸਾਨ ਜੋ ਹੈ ਸ਼ੈਤਾਨ ਕਿਉਂ ਬਣ ਗਿਆ, ਆਖੋ ਵਾਹਿਗੁਰੂ। ਮੈਂ ਬੇਨਤੀ ਕਰਾਂ, ਪਰਮਾਤਮਾ ਨੇ ਕੋਈ ਕਠਪੁਤਲੀ ਬਣਾ ਕੇ ਨਹੀਂ ਸੀ ਭੇਜੀ, ਪੂਰਾ ਇਨਸਾਨ ਭੇਜਿਆ ਸੀ। ਮੈਂ ਸੱਚ ਕਹਾਂ ਅੰਦਰ ਵੀ ਇਨਸਾਨ ਸੀ, ਬੰਦੇ ਨੂੰ ਕੋਈ ਕਠਪੁਤਲੀ ਬਣਾ ਕੇ ਨਹੀਂ ਸੀ ਭੇਜਿਆ, ਅੰਦਰ ਬੰਦਾ ਭੇਜਿਆ ਸੀ। ਪਰ ਕੀ ਹੋਇਆ, ਅੱਜ ਬੰਦਾ ਆਪਣੇ ਆਪ ਨੂੰ ਬੰਦਾ ਕਹਿਲਾਉਣ ਵਾਲਾ, ਪਰ ਅੰਦਰੋਂ ਬੰਦਾ ਗੁਆਚ ਗਿਆ ਲੱਗਦਾ, ਆਖੋ ਵਾਹਿਗੁਰੂ। ਅੱਜ ਬੰਦੇ ਅੰਦਰ ਬੰਦਾ ਨਜ਼ਰ ਨਹੀਂ ਆ ਰਿਹਾ, ਅੱਜ ਇਨਸਾਨ ਦੇ ਅੰਦਰ ਇਨਸਾਨ ਨਜ਼ਰ ਨਹੀਂ ਆਉਂਦਾ, ਸ਼ੈਤਾਨ ਨਜ਼ਰ ਆਉਂਦਾ, ਆਖੋ ਵਾਹਿਗੁਰੂ। ਅੱਜ ਬੰਦੇ ਅੰਦਰੋਂ ਬੰਦਾ ਲੱਭਣਾ ਮੁਸ਼ਕਿਲ ਹੈ, ਅੱਜ ਇਨਸਾਨ ਦੇ ਅੰਦਰੋਂ ਇਨਸਾਨ ਲੱਭਣਾ ਮੁਸ਼ਕਿਲ ਹੈ, ਲੇਕਿਨ ਗੁਰੂ ਰੂਪ ਸ਼ੀਸ਼ਾ ਪ੍ਰਗਟ ਕਰ ਦੇਗਾ ਇਨਸਾਨ ਦਾ ਸਰੂਪ ਕੀ ਹੈ, ਸ਼ੈਤਾਨ ਕੀ ਹੈ। ਗੁਰੂ ਸ਼ੀਸ਼ੇ ਨੇ ਦੱਸ ਦੇਣਾ ਹੇ ਬੰਦੇ, ਤੇਰੇ ਅੰਦਰ ਬੰਦਗੀ ਹੈ ਕਿ ਨਹੀਂ, ਆਖੋ। ਸੈਯਦ ਮੀਆਂ ਮੀਰ ਜੀ ਆਪਣੀ ਕੁਟੀਆ ਵਿੱਚ ਬੈਠੇ ਸਨ, ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ। ਸੈਯਦ ਸਾਹਿਬ ਬੋਲੇ, ਦਰਵਾਜ਼ਾ ਖੜਕਾਉਣ ਵਾਲੇ ਕਿਸ ਨੂੰ ਮਿਲਣਾ? ਕਹਿੰਦੇ ਜੀ ਤੁਹਾਨੂੰ ਮਿਲਣਾ। ਕਹਿੰਦੇ ਕੀ ਕੰਮ ਹੈ? ਕਹਿੰਦੇ ਜੀ ਮੈਂ ਤੁਹਾਡੇ ਕੋਲ ਅਸੀਸ ਲੈਣ ਆਇਆ, ਜਿਵੇਂ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਕੋਲ ਅਸੀਸ ਲੈਣ ਆਏ। ਕਹਿੰਦੇ ਮੈਂ ਅਸੀਸ ਲੈਣ ਆਇਆ। ਸੈਯਦ ਮੀਆਂ ਜੀ ਵੀਰ ਜੀ ਫਿਰ ਬੋਲੇ, ਕੀ ਕੰਮ ਹੈ ਭਾਈ? ਕਹਿੰਦੇ ਅਸੀਸ ਲੈਣ ਆਇਆ। ਤਾਂ ਸੈਯਦ ਜੀ ਬੋਲੇ, ਗੱਲ ਸੁਣ, ਅਸੀਸ ਮੰਗਣ ਵਾਲੇ ਜੇ ਤੂੰ ਬੰਦਾ ਹੈ, ਪਹਿਲਾਂ ਇਹ ਸੋਚ ਲੈ ਕਿ ਤੂੰ ਬੰਦਾ ਵੀ ਹੈ। ਆਖੋ ਵਾਹਿਗੁਰੂ। ਜੇ ਤੂੰ ਬੰਦਾ ਹੈ ਤੇ ਸੁਣ, ਬੰਦਗੀ ਹੀ ਬੰਦੇ ਲਈ ਅਸੀਸ ਹੈ। ਬੰਦੇ ਲਈ ਬੰਦਗੀ ਹੀ ਅਸੀਸ ਹੈ, ਜੇ ਬੰਦਗੀ ਨਹੀਂ ਤੇ ਬੰਦਾ ਵੀ ਨਹੀਂ। ਆਖੋ ਵਾਹਿਗੁਰੂ। ਜੇ ਅੰਦਰ ਸੱਚ ਨਹੀਂ ਤੇ ਸਚਿਆਰ ਨਹੀਂ। ਸੋ ਸੱਚ ਮੰਦਰ ਜਿਤ ਸੱਚ ਤੇ ਆਈਏ, ਆਖੋ ਵਾਹਿਗੁਰੂ। ਜੇ ਮੰਦਰ ਸੱਚ ਹੀ ਨਹੀਂ, ਮਨ ਮੰਦਰ ਮਨ ਅੰਦਰ, ਮਨ ਮੰਦਰ ਮਨ ਅੰਦਰ ਮੰਦਰ, ਅੰਦਰ ਸੱਚ ਨਹੀਂ ਤੇ ਮੰਦਰ ਕੀ ਹੈ, ਆਖੋ ਵਾਹਿਗੁਰੂ। ਕਿਉਂਕਿ ਸੱਚੇ ਦੇ ਦੀਵਾਨ ਕੂੜ ਨਾ ਜਾਈਏ, ਸੱਚੇ ਦੇ ਦਰਬਾਰ ਕੂੜ ਜਾਂਦਾ ਹੀ ਨਹੀਂ, ਪ੍ਰਵਾਨ ਹੋ ਹੀ ਨਹੀਂ ਸਕਦਾ, ਆਖੋ ਵਾਹਿਗੁਰੂ। ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈਏ, ਹਿਰਦਾ ਉਹੀ ਸੁਖੀ ਹੈ ਜਿੱਥੇ ਹਰੀ ਦੇ ਗੁਣ ਗਾਏ ਜਾਂਦੇ ਨੇ। ਜੇ ਬੰਦੇ ਲਈ ਬੰਦਗੀ ਹੀ ਅਸੀਸ ਹੈ ਤੇ ਗੁਰੂ ਰੂਪ ਸ਼ੀਸ਼ੇ ਨੇ ਪ੍ਰਗਟ ਕੀਤੀ, ਪਰ ਗੁਰੂ ਰੂਪ ਸ਼ੀਸ਼ੇ ਤੇ ਸ਼ੀਸ਼ੇ ਵਿੱਚ ਅੰਤਰ ਵੀ ਹੈ। ਸ਼ੀਸ਼ਾ ਸਿਰਫ ਦਾਗ ਦੱਸਦਾ ਹੈ, ਹਟਾਉਂਦਾ ਨਹੀਂ, ਪਰ ਗੁਰੂ ਰੂਪ ਸ਼ੀਸ਼ਾ ਸਿਰਫ ਕਮੀਆਂ ਦੱਸਦਾ ਹੀ ਨਹੀਂ, ਹਟਾਉਂਦਾ ਵੀ ਹੈ, ਆਖੋ ਵਾਹਿਗੁਰੂ। ਗੁਰੂ ਰੂਪ ਸ਼ੀਸ਼ਾ ਸਿਰਫ ਦਾਗ ਦੱਸਦਾ ਨਹੀਂ, ਹਟਾਉਂਦਾ ਵੀ ਹੈ। ਗੁਰੂ ਸ਼ੀਸ਼ਾ ਔਗੜ ਦੱਸਦਾ ਹੀ ਨਹੀਂ, ਹਟਾਉਂਦਾ ਵੀ ਹੈ। ਗੁਰੂ ਸ਼ੀਸ਼ਾ ਸਿਰਫ ਸਮੱਸਿਆ ਦੱਸਦਾ ਨਹੀਂ, ਬਲਕਿ ਸਮੱਸਿਆ ਦਾ ਹੱਲ ਵੀ ਕੱਢਦਾ, ਚਾਹੇ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਕਿਉਂ ਨਾ ਹੋਵੇ, ਆਖੋ ਵਾਹਿਗੁਰੂ। ਉਸ ਦਾ ਹੱਲ ਦੱਸਦਾ, ਉਸ ਸਮੱਸਿਆ ਦਾ ਹੱਲ ਦੱਸਦਾ, ਆਪਣੇ ਆਪ ਨੂੰ ਕੁਰਬਾਨ ਤਾਂ ਕਰ ਦਿੰਦਾ, ਲੇਕਿਨ ਸੱਚ ਨੂੰ ਕੂੜ ਪਿੱਛੇ ਕੁਰਬਾਨ ਨਹੀਂ ਹੋਣ ਦਿੰਦਾ, ਆਖੋ ਵਾਹਿਗੁਰੂ। ਗੁਰੂ ਸ਼ੀਸ਼ਾ ਦੱਸਦਾ ਮਨੁੱਖਤਾ ਦੀ ਭਲਾਈ ਕਿਵੇਂ ਹੈ, ਮਾਨਵਤਾ ਦਾ ਕਲਿਆਣ ਕਿਵੇਂ ਹੈ, ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਇੱਕੋ ਜਿਹੀ ਕਿਵੇਂ ਹੈ, ਆਖੋ ਵਾਹਿਗੁਰੂ। ਗੁਰੂ ਸ਼ੀਸ਼ਾ ਦੱਸਦਾ, ਗੁਰੂ ਸ਼ੀਸ਼ਾ ਦੱਸਦਾ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਗੁਰੂ ਸ਼ੀਸ਼ਾ ਦੱਸਦਾ, ਆਖੋ ਵਾਹਿਗੁਰੂ। ਗੁਰੂ ਸ਼ੀਸ਼ਾ ਦੱਸ ਰਿਹਾ, ਹੇ ਬੰਦੇ ਤੂੰ ਚੰਗੀ ਤਰ੍ਹਾਂ ਵੇਖ ਤਾਂ ਸਹੀ, ਇਸ ਜਗਤ ਵਿੱਚ ਜਿਉਂਦੇ ਤੇਰਾ ਮੀਤ ਹੈ ਕੌਣ, ਆਖੋ ਵਾਹਿਗੁਰੂ। ਮੀਤ ਤਾਂ ਤੂੰ ਬੜੇ ਬਣਾਏ ਨੇ, ਪਰ ਦੇਖ ਤਾਂ ਸਹੀ ਤੇਰਾ ਮੀਤ ਕੌਣ ਹੈ ਇਹਨਾਂ ਵਿੱਚੋਂ, ਕਿਵੇਂ ਕਹਿੰਦੇ ਹਨ। ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਇਸ ਸ਼ਬਦ ਰਾਹੀਂ ਪੜ੍ਹੀਏ। ਸਮਝਾਉਂਦੇ ਹਨ ਕੈਸੇ, ਦੇਖ ਤੇਰਾ ਮੀਤ ਕੌਣ ਹੈ, ਆਖੋ ਵਾਹਿਗੁਰੂ।
ਇਹ ਜਗ ਮੀਤ ਨਾ ਦੇਖਿਓ ਕੋਈ, 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 ਸਗਲ ਜਗਤ ਆਪਣੇ ਸੁਖ ਲਾਗਿਓ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਹੀ ਨਿਰਧਨ ਦੇਖਿਓ ਨਾਰੀ ਕੋ ਜਬ ਹੀ ਨਿਰਧਨ ਦੇਖਿਓ ਨਾਰੀ ਕੋ सगल जगत अपने सुख लागे ओ। सगल जगत अपने सुख लागे ओ।
इस जगत विच कोई भी मीत नहीं देखिया, सारा जगत ही अपने अपने सुखां विच लग्या होया है। दुख विच तां कोई भी साथी नजर नहीं आता। फिर गुरु रूप शीशे ने प्रकट कर दिता, हे इंसान, फिर तू कूड़ देने हो पिछे, ओ कूड़दा नहीं हो जिस नाल करतार विसर जांदा। कूड़ कूड़े नहीं हो लगा विसरिया करतार, जिस नाल मालिक प्रभु विसर जाए उस कूड़ लई ओ कूड़ दा पसारा और कूड़ दे पसारे विच रहन वाले ओ जीव उना कुड़ियारां प्रति तू सब कुछ करी जाना है। जिना प्रति ए बोले सी सच्चे पाशा कल कालक बेताल, आखो भाई करो बंदे दा स्वरूप ता बंदे वर्गा है पर बंदा पूतना बन गया। जदों बंदे अंदर उह चिन्ह अंदरों प्रगट ना होण जिहड़े बंदे नूं प्रगट करदे ने ते कहिंदे ने कल कालक बेताल, ओह फिर बंदा बंदा नहीं दिखाई देंदा। कहिंदे दस तू ना कुड़ियारां लई कूड़ दे न्यू लई तां सब कुछ करदा है पर कदे सच लई भी कीता है। देखो कहिंदे एक दिन इस तरह कर लै, आपां अजमा के वेख लो कि कूड़ दे त्याग लई ते सच दी प्राप्ति लई वर्त रख सकदे हां। एक दिन करके वेख लईए, कोई अज सारा दिन कूड़ नहीं बोलना सच बोलना। मैनू तो यूं लगता है दिन तो बहुत औखा है, कुछ घंटा ही लंघना बहुत औखा है, क्यों साडा सुभाव ही ऐसा बन गया है साढ़े कोलों सच बोलिया नहीं जाना। साढ़े को तो सच सुनना ही बड़ा औखा है, कहिंदे सच सुनना बहुत औखा है। जिन्हां दा सुभाव विच कूड़ वसिया होवे उहनूं सच कड़वा लगता है, सच कौड़ा लगता है। कहते वर्त रख के देखता सही, तू बाकी वर्त रखदा है पर इस वर्त नूं कदे सोचिया कि मैं अज तू अन छड़न दा वर्त रख लैना है पर कदे कूड़ दे त्याग ले भी वर्त रख। पितर बाणी विच क्या छोड़ा है, अन करें पखंड ना उस वागन ना ओ रण। पर कहते कदे कूड़ दे त्याग लई वर्त रख, वर्त रख कहिंदे पितर बाणी, तैनूं कदे संतोख आ ही नहीं सकदा। कूड़ा तां तृष्णालू है, वो संतोखी हो ही नहीं सकदा। ਜਿਸ ਦੇ ਅੰਦਰ ਕੂੜ ਦਾ ਨਿਉ ਹੈ ਉਸ ਦੇ ਅੰਦਰ ਤਾਂ ਹਿੰਸਾ ਹੈ, ਹੇਤ ਹੈ, ਲੋਭ ਹੈ, ਕੋਪ ਹੈ। ਇਹ ਚਾਰ ਅੱਗ ਦੀਆਂ ਭਿਅੰਕਰ ਨਦੀਆਂ ਹਨ। ਤ੍ਰਿਸ਼ਨਾ ਕਰਕੇ ਆ ਸਾਰਾ ਸੰਸਾਰ ਹਿੰਸਾ ਵਿੱਚ ਹੈ, ਮੋਹ ਕਰਕੇ ਸੰਸਾਰ ਹਿੰਸਾ ਵਿੱਚ ਹੈ, ਲੋਭ ਕਰਕੇ ਸੰਸਾਰ ਹਿੰਸਾ ਵਿੱਚ ਹੈ, ਕੋਪ ਕ੍ਰੋਧ ਕਰਕੇ ਸੰਸਾਰ ਹਿੰਸਾ ਵਿੱਚ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਆ ਸੰਸਾਰ ਭੜਕਿਆ ਹੋਇਆ। ਆ ਨਫ਼ਰਤ ਕਿਉਂ ਹੈ, ਦੁਬਦਾ ਕਿਉਂ ਹੈ? ਕਿਉਂਕਿ ਕੂੜ ਦੇ ਨਿਹੋਂ ਕਰਕੇ ਅੰਦਰ ਤ੍ਰਿਸ਼ਨਾਲੂ ਹੈ, ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਸੰਤੋਖ ਕਿੱਥੇ ਹੈ? ਸੱਚ ਤੋਂ ਬਿਨਾਂ ਸੰਤੋਖ ਨਹੀਂ। ਕਹਿੰਦੇ ਜੇ ਕੂੜ ਦੇ ਤਿਆਗ ਲਈ ਤੂੰ ਸੱਚ ਨੂੰ ਪ੍ਰਾਪਤ ਕਰਨ ਲਈ ਵਰਤ ਰੱਖ ਲਵੇਂ, ਤੂੰ ਸਮਝ ਲਏਗਾ ਕਿ ਤੇਰਾ ਸੰਤੋਖ ਰੂਪੀ ਤੀਰਥ ਤੇ ਇਸ਼ਨਾਨ ਹੋ ਗਿਆ। ਸੰਤੋਖ ਦਾ ਸਰੂਪ ਕੀ ਹੈ, ਇਹ ਵਿਚਾਰਨਾ ਪਏਗ। ਸੰਤੋਖ ਕਿਸ ਨੂੰ ਕਹਿੰਦੇ ਨੇ? ਮੈਂ ਪਰਮਾਤਮਾ ਦੇ ਕੋਲੋਂ ਇੱਕ ਸ਼ੇਰ ਮੰਗਿਆ, ਮੈਨੂੰ ਇੱਕ ਸ਼ਤਾਂਕ ਮਿਲ ਗਿਆ, ਮੈਂ ਇੱਕ ਸ਼ਤਾਂਕ ਦਾ ਸ਼ੁਕਰਾਨਾ ਕਰਾਂ ਤੇ 15 ਸ਼ਤਾਂਕਾਂ ਨਾ ਮਿਲਣ ਦਾ ਰੋਸ ਨਾ ਕਰਾਂ, ਫੇਰ ਸੰਤੋਖੀ ਹਾਂ। ਆਖੋ ਵਾਹਿਗੁਰੂ। ਜੋ ਪਰਮਾਤਮਾ ਕੋਲ ਮਿਲ ਗਿਆ ਉਸ ਦਾ ਸ਼ੁਕਰਾਨਾ ਕਰਾਂ, ਜਿਹੜਾ ਪਰਮਾਤਮਾ ਤੋਂ ਨਹੀਂ ਮਿਲਿਆ ਉਸ ਦਾ ਰੋਸ ਨਾ ਕਰਾਂ। ਤੇ ਮੈਂ ਕਹਾਂ ਮੇਰਾ ਤਾਂ ਭਾਂਡਾ ਛੋਟਾ ਸੀ, ਤੁਸੀਂ ਭਰ ਦਿੱਤਾ। ਆਖੋ ਵਾਹਿਗੁਰੂ, ਫੇਰ ਤਾਂ ਸੰਤੋਖੀ ਹਾਂ। ਜੇ ਮੈਂ ਲੈ ਵੀ ਲੈਣਾ, ਜਿਹੜਾ ਨਹੀਂ ਮਿਲਿਆ ਉਸ ਦਾ ਰੋਸ ਵੀ ਕਰੀ ਜਾਂਦਾ। ਤੇ ਸਾਹਿਬ ਨੇ ਐਸੇ ਬੰਦੇ ਨੂੰ ਇੱਕ ਗੱਲ ਕਹੀ, ਦੇਂਦੇ ਥਾਵੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ। ਮਨਮੁਖ ਕਿਸ ਨੂੰ ਪਛਾਣੀਏ? ਜਿਹੜਾ ਦੇਂਦੇ ਨਾਲੋਂ ਦਿੱਤੇ ਨੂੰ ਚੰਗਾ ਸਮਝੇ, ਦਾਤੇ ਨਾਲੋਂ ਦਾਤੇ ਦੀਆਂ ਵਸਤੂਆਂ ਨੂੰ ਚੰਗਾ ਸਮਝੇ, ਦਾਤੇ ਨੂੰ ਨਹੀਂ। ਜਿਹੜਾ ਦਾਤਾ ਨੂੰ ਪਿਆਰ ਕਰੇ ਦਾਤੇ ਨੂੰ ਨਹੀਂ, ਉਹ ਮਨਮੁਖ ਹੈ। ਕਹਿੰਦੇ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਐਸਾ। ਕਹਿੰਦੇ ਸੰਸਾਰ ਦੇ ਲੋਕੀ ਪੁਜਾਰੀ ਹਨ, ਪੂਜਾ ਕਰਦੇ ਹਨ, ਅਨੇਕ ਪ੍ਰਕਾਰ ਦੇ ਆਪਣੇ ਆਪਣੇ ਇਸ਼ਟਾਂ ਦੀ, ਪਰ ਜਿਸ ਦੇ ਅੰਦਰ ਸੱਚ ਵਸ ਗਿਆ ਉਸ ਦੀ ਪੂਜਾ ਹੈ ਦਇਆ, ਦਇਆ ਦੇਵਤਾ ਉਸ ਲਈ ਦੇਵਤਾ ਹੈ ਦਇਆ। ਆਖੋ ਵਾਹਿਗੁਰੂ। ਮੈਂ ਬੇਨਤੀ ਕਰਾਂ, ਜੇ ਸਾਡੇ ਜੀਵਨ ਵਿੱਚ ਦਇਆ ਨਹੀਂ ਨਾ ਆਈ ਤਾਂ ਅਸੀਂ ਧਰਮੀ ਵੀ ਨਹੀਂ। ਜੇ ਧਰਮ ਵਿੱਚ ਦਇਆ ਨਹੀਂ ਤੇ ਧਰਮ ਨਹੀਂ। ਬੋਲੇ ਸੀ ਭਗਤ ਤੁਲਸੀ ਦਾਸ ਵੀ, ਦਇਆ ਧਰਮ ਕਾ ਮੂਲ ਹੈ। ਆਖੋ ਵਾਹਿਗੁਰੂ। ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਕਹਿੰਦੇ ਨੇ, ਤੌਲ ਧਰਮ ਦਇਆ ਕਾ ਪੂਤ, ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ। ਜੇ ਤੂੰ ਅਨੇਕਾਂ ਯਤਨਾਂ ਕਰਨ ਦੇ ਬਾਵਜੂਦ ਵੀ ਤੇਰਾ ਕਿਸੇ ਤੇ ਮਨ ਨਹੀਂ ਦਰਵਿਆ, ਤੂੰ ਪਰਮਾਤਮਾ ਦੀ ਪ੍ਰਾਪਤੀ ਤੇ ਇੱਕ ਪਾਸੇ ਨਹੀਂ, ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਤੇ ਵੀ ਨਹੀਂ ਤੁਰਿਆ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਜੇ ਅੰਦਰ ਦਇਆ ਨਹੀਂ ਤਾਂ ਫੇਰ ਖਿਮਾ ਕਿੱਥੇ ਹੈ? ਆਖੋ ਵਾਹਿਗੁਰੂ। ਜਦੋਂ ਪਿੱਤਰ ਬਾਣੀ ਦੇ ਦਰਸ਼ਨ ਕੀਤੇ, ਮੈਂ ਸਚਿਆਰ ਦੇ ਜੀਵਨ ਨੂੰ ਵੇਖਿਆ, ਕਿਉਂ ਲੱਗਿਆ? ਮੇਰੇ ਸਤਿਗੁਰ ਕਹਿੰਦੇ ਨੇ ਸਭ ਤੋਂ ਚੰਗੀ ਕਰਨੀ ਕਿਹੜੀ ਹੈ? ਆਖੋ ਵਾਹਿਗੁਰੂ। ਕਹਿੰਦੇ ਸੱਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ, ਸਾਰਿਆਂ ਕਰਨੀਆਂ ਚੋਂ ਵੱਡੀ ਕਰਨੀ ਹੈ ਸੱਤ ਸੰਤੋਖ ਤੇ ਦਇਆ ਨੂੰ ਕਮਾਉਣ। ਜੇ ਸਾਡੇ ਵਿੱਚ ਦਇਆ ਨਹੀਂ, ਹੋਰ ਵਰਤ ਰੱਖ ਵੀ ਲਏ ਪਰ ਕੂੜ ਨੂੰ ਨਹੀਂ ਤਿਆਗਿਆ। ਆਖੋ ਵਾਹਿਗੁਰੂ। ਗੁਰੂ ਰੂਪ ਸ਼ੀਸ਼ਾ ਸਚਿਆਰ ਦਾ ਜੀਵਨ ਦੱਸਦਾ ਹੋਇਆ ਉਹ ਕਹਿੰਦਾ, ਸਚਿਆਰ ਸਿਰਫ ਦਇਆ ਦੀਆਂ ਗੱਲਾਂ ਹੀ ਨਹੀਂ ਸੁਣਾਉਂਦਾ, ਸਿਰਫ ਦਇਆ ਦੇ ਲੈਕਚਰ ਹੀ ਨਹੀਂ ਕਰਦਾ। ਆਖੋ ਵਾਹਿਗੁਰੂ। ਦਇਆ ਨੂੰ ਕਮਾਉਂਦਾ ਵੀ ਹੈ। ਦੇਖੋ ਗੱਲਾਂ ਤਾਂ ਦਇਆ ਦੀਆਂ ਮੈਂ ਵੀ ਬਹੁਤ ਸੁਣਾ ਲਾਂਗਾ, ਪਰ ਵੇਖਿਆ ਤਾਂ ਜਾਏਗਾ ਕਿ ਮੇਰੀ ਦਇਆ ਕਮਾਈ ਕਿੰਨੀ ਹੈ। ਆਖੋ ਵਾਹਿਗੁਰੂ। ਦਇਆ ਨੂੰ ਕਮਾਉਣਾ ਵੀ ਹੈ। ਮੈਂ ਬੇਨਤੀ ਕਰਾਂ, ਧਰਮੀ ਕਹਿਲਾਉਣ ਦੇ ਨਾਲ ਕੋਈ ਧਰਮੀ ਨਹੀਂ ਹੁੰਦਾ, ਧਰਮੀ ਬਣਨ ਦੇ ਨਾਲ ਧਰਮੀ ਹੁੰਦਾ। ਸਿੱਖ ਕਹਿਲਾਉਣ ਦੇ ਨਾਲ ਕੋਈ ਸਿੱਖ ਨਹੀਂ, ਸਿੱਖ ਬਣਨ ਦੇ ਨਾਲ ਕੋਈ ਸਿੱਖ ਹੋ ਸਕਦਾ। ਸਤਸੰਗੀ ਕਹਿਲਾਉਣ ਦੇ ਨਾਲ ਕੋਈ ਸਿੱਖ ਸਤਸੰਗੀ ਨਹੀਂ, ਸਤਸੰਗੀ ਬਣਨ ਦੇ ਨਾਲ ਕੋਈ ਸਤਸੰਗੀ ਹੋ ਸਕਦਾ। ਤੇ ਦਇਆ ਦੀਆਂ ਗੱਲਾਂ ਕਰਨ ਵੱਲ ਕੋਈ ਦਇਆਵਾਨ ਨਹੀਂ ਹੋ ਸਕਦਾ। ਆਪਣੇ ਆਪ ਨੂੰ ਕਹਿਲਾਉਣ ਦੇ ਨਾਲ ਕੋਈ ਦਇਆਵਾਨ ਨਹੀਂ ਹੋ ਸਕਦਾ, ਦਇਆ ਨੂੰ ਕਮਾਉਣ ਦੇ ਨਾਲ ਹੀ ਕੋਈ ਦਇਆਵਾਨ ਹੋ ਸਕਦਾ। ਆਖੋ ਵਾਹਿਗੁਰੂ। ਗੁਰੂ ਸਤਿਆਰ ਸਿਰਫ ਦਇਆ ਦੀਆਂ ਗੱਲਾਂ ਸੁਣਾਉਂਦਾ ਨਹੀਂ, ਉਹ ਤਾਂ ਐਸਾ ਹੈ ਗੁਰੂ ਜਿਸਨੇ ਦਇਆ ਕਮਾਈ ਹੈ, ਜਿਸਨੇ ਪਹਿਲੇ ਜਾਮੇ ਵਿੱਚ ਵੀ ਗੱਲ ਕਹੀ ਸੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਆਖੋ ਵਾਹਿਗੁਰੂ। ਵੇਖ ਇਹ ਪਾਂਧੇ, ਉਹ ਮੈਨੂੰ ਦਇਆ ਕਪਾਹ ਵਾਲਾ ਜੇ ਤੇਰੇ ਕੋਲ ਹੈ ਜਨੇਊ ਮੈਨੂੰ ਪਾ ਦੇ। ਜੇ ਪਹਿਲੇ ਜਾਮੇ ਵਿੱਚ ਸਤਿਆਰ ਨੇ ਜ਼ਬਰਦਸਤੀ ਜਨੇਊ ਨੂੰ ਪਹਿਨਿਆ ਨਹੀਂ, ਪਹਿਨਾਉਣ ਨਹੀਂ ਦਿੱਤਾ, ਤੇ ਨਾਵੇਂ ਜਾਮੇ ਵਿੱਚ ਜ਼ਬਰਦਸਤੀ ਜਨੇਊ ਉਤਾਰਨ ਵੀ ਨਹੀਂ ਦਿੱਤਾ। ਆਖੋ ਵਾਹਿਗੁਰੂ। ਕਿਉਂਕਿ ਸੱਚ ਤੇ ਪਹਿਰੇ ਦੇਣ ਵਾਲਾ ਉਸਨੇ ਸੱਚ ਤੇ ਪਹਿਰਾ ਦੇਣਾ। ਆਖੋ ਵਾਹਿਗੁਰੂ। ਸਚਿਆਰ ਨੇ ਹਮੇਸ਼ਾ ਸੱਚ ਤੇ ਪਹਿਰਾ ਦੇਣਾ, ਆਪਣਾ ਬਲੀਦਾਨ ਤਾਂ ਦੇ ਦੇਵੇਗਾ, ਲੇਕਿਨ ਦਇਆ ਵੰਡਦਾ ਨਫ਼ਰਤ ਨਹੀਂ। ਆਖੋ ਵਾਹਿਗੁਰੂ। ਸਾਰਿਆਂ ਨਾਲ ਪਿਆਰ ਵੰਡਦਾ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਦਰਸਾਉਂਦਾ। ਮੱਝ ਕਾਲੇ ਰੰਗ ਦੀ ਹੋ ਸਕਦੀ ਹੈ, ਗਊ ਭੂਰੇ ਰੰਗ ਦੀ ਹੋ ਸਕਦੀ ਹੈ, ਪਰ ਪਿਆਰਿਓ ਦੁੱਧ ਦਾ ਰੰਗ ਤਾਂ ਦੋਨਾਂ ਵਿੱਚ ਸਫੈਦ ਹੀ ਹੋਏਗਾ। ਕਾਲੀ ਮੱਝ ਨੇ ਕਾਲਾ ਦੁੱਧ ਨਹੀਂ ਦੇਣਾ, ਪੂਰੀ ਗਊ ਨੇ ਪੂਰਾ ਦੁੱਧ ਨਹੀਂ ਦੇਣਾ, ਪਰਮਾਤਮਾ ਦੀ ਜੋਤ ਵੀ ਸਾਰਿਆਂ ਵਿੱਚ ਇੱਕੋ ਜਿਹੀ ਹੈ। ਆਖੋ ਵਾਹਿਗੁਰੂ। ਅੰਤਰ ਨਹੀਂ ਹੈ, ਘੱਟ ਘੱਟ ਮੈਂ ਹਰਜੂ ਬਸੈ। ਜੇ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਇੱਕੋ ਜਿਹੀ ਹੈ, ਤਾਂ ਸਚਿਆਰ ਪਰਮਾਤਮਾ ਦੀ ਜੋਤ ਨੂੰ ਸਾਰਿਆਂ ਵਿੱਚ ਇੱਕੋ ਜਿਹਾ ਵੇਖਦਾ ਹੋਇਆ ਸਾਰਿਆਂ ਨਾਲ ਪਿਆਰ ਕਰਦਾ। ਆਖੋ ਵਾਹਿਗੁਰੂ। ਕੁਰਾਹੇ ਪਿਆ ਹੋਇਆਂ ਨੂੰ ਰਾਹੇ ਪਾਉਣਾ ਸਚਿਆਰ ਦਾ ਕੰਮ ਹੈ, ਅੰਧਕਾਰ ਵਿੱਚ ਫਸਿਆ ਹੋਇਆਂ ਨੂੰ ਅੰਧਕਾਰ ਤੋਂ ਮੁਕਤ ਕਰਾਉਣਾ ਸਚਿਆਰ ਦਾ ਕੰਮ ਹੈ, ਦੂਸਰਿਆਂ ਦੇ ਦੁੱਖ ਆਪਣੀ ਝੋਲੀ ਵਿੱਚ ਪਵਾ ਕੇ ਦੂਸਰਿਆਂ ਨੂੰ ਸੁੱਖ ਵਰਸਾਉਣੇ ਸਚਿਆਰ ਦਾ ਕੰਮ ਹੈ। ਆਖੋ ਵਾਹਿਗੁਰੂ। ਕਿਉਂਕਿ ਸੱਚ ਹਕੀਕਤ ਹੈ, ਕੂੜ ਮੁਲੰਮਾ ਹੈ, ਸੱਚ ਹਕੀਕਤ ਹੈ, ਕੂੜ ਮੁਲੰਮਾ ਹੈ। ਜੇ ਸੱਚ ਹਕੀਕਤ ਹੈ ਤੇ ਸਚਿਆਰ ਮਜਬੂਰੀਆਂ ਅੱਗੇ ਝੁਕਦਾ ਨਹੀਂ। ਆਖੋ ਵਾਹਿਗੁਰੂ। ਲੇਕਿਨ ਮਜਬੂਰੀਆਂ ਨਾਲ ਜੂਝਦਾ ਸਚਿਆਰ, ਦੁੱਖ ਅੱਗੇ ਸਮਰਪਣ ਨਹੀਂ ਕਰਦਾ, ਲੇਕਿਨ ਦੁੱਖ ਲਈ ਜੂਝਦਾ ਸਚਿਆਰ। ਮਜ਼ਲੂਮਾਂ ਦਾ ਸਹਾਰਾ ਬਣਦਾ ਤੇ ਬੋਲਦਾ। ਗੁਰੂ ਸਚਿਆਰ ਬੋਲਦਾ, ਜੇ ਤੇਰੇ ਕੋਲ ਧਨ ਹੈ ਤੇ ਜਿਨ੍ਹਾਂ ਕੋਲ ਨਹੀਂ ਨਿਰਧਨ ਨੂੰ ਵੰਡ ਦੇ, ਜੇ ਤੇਰੇ ਕੋਲ ਵਿਦਿਆ ਹੈ ਅਨਪੜ੍ਹਾਂ ਨੂੰ ਵੰਡ ਦੇ, ਜੇ ਤੇਰੇ ਕੋਲ ਚਾਨਣ ਹੈ ਹਨੇਰੇ ਵਾਲਿਆਂ ਨੂੰ ਵੰਡ ਦੇ, ਜੇ ਤੇਰੇ ਕੋਲ ਸੁੱਖ ਹਨ ਦੁਖੀਆਂ ਨੂੰ ਵੰਡ ਦੇ, ਜੇ ਤੇਰੇ ਕੋਲ ਦਇਆ ਹੈ ਨਫ਼ਰਤ ਵਿੱਚ ਵੰਡ ਦੇ ਨਫ਼ਰਤ ਵਾਲਿਆਂ ਨੂੰ ਵੰਡ ਦੇ, ਜੇ ਤੇਰੇ ਕੋਲ ਸਹਾਰਾ ਹੈ ਬੇਸਹਾਰਿਆਂ ਨੂੰ ਵੰਡ ਦੇ। ਲੇਕਿਨ ਵੰਡਣ ਲੱਗਿਆਂ ਇਹ ਖਿਆਲ ਕਰੀ, ਆਪਣੇ ਤੋਂ ਵੱਡੇ ਨੂੰ ਦਈ ਤੇ ਸਤਿਕਾਰ ਕਰਕੇ, ਛੋਟੇ ਨੂੰ ਦਈ ਹੰਕਾਰ ਨਾ ਕਰਕੇ।